ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਇੱਕ ਹੋਰ ਬੜੀ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ ਹਨ। ਲੋਕ ਜੰਤਰਾਂ ਮੰਤਰਾਂ ਤੰਤਰਾਂ ਮਗਰ ਵੀ ਲੱਗੇ ਹੋਏ ਨੇ, ਬਹੁਤੇ ਲੋਕ ਇਹਨਾਂ ਤੇ ਵਿਸ਼ਵਾਸ ਵੀ ਕਰਦੇ ਨੇ, ਪਰ ਜਿੱਥੋਂ ਤੱਕ ਸਿੱਖ ਧਰਮ ਦਾ ਅਸੂਲ ਹੈ, ਇਹਦੇ ਵਿੱਚ ਜੋ ਸਾਨੂੰ ਸਤਿਗੁਰੂ ਵੱਲੋਂ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ ਜਾਂ ਸਤਿਗੁਰੂ ਵੱਲੋਂ ਸਾਨੂੰ ਦੀਖਿਆ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ ਜਾਂ ਗੁਰਸਿੱਖੀ ਦਾ ਮੂਲ ਮੰਤਰ ਹੈ, ਇਸ ਦੇ ਮੁਕਾਬਲੇ ਹੋਰ ਕੋਈ ਜੰਤਰ ਮੰਤਰ ਤੰਤਰ ਨਹੀਂ ਹੋ ਸਕਦਾ। ਇਸ ਗੱਲ ਦਾ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਹਜ਼ੂਰ ਫਰਮਾਉਂਦੇ ਹਨ, ਰਾਮ ਨਾਮ ਜੋ ਜਨ ਜਪੈ ਅੰਧਨ ਸਤ ਜਾਗੈ। ਜੋ ਪੁਰਸ਼ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਅੰਧਨ ਸਤ ਜਾਗੈ, ਉਹ ਦਿਨ ਰਾਤ ਹਮੇਸ਼ਾ ਲਈ ਜਾਗ ਪੈਂਦਾ। ਉਹਦਾ ਮਤਲਬ ਇਹ ਹੈ ਉਹਦਾ ਮਨ ਹਮੇਸ਼ਾ ਲਈ ਗਿਆਨ ਦੀ ਅਵਸਥਾ ਵਿੱਚ ਪ੍ਰਬੁੱਧ ਹੋ ਜਾਂਦਾ। ਜੋ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦਾ ਹੈ, ਉਹ ਹਮੇਸ਼ਾ ਲਈ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਤੇ ਫਿਰ ਹੋਰ ਉਸਦਾ ਜੀਵਨ ਕੈਸਾ ਬਣ ਜਾਂਦਾ ਹੈ। ਤੰਤ ਮੰਤ ਨੇ ਜੋਹੀ ਤਿਤ ਚਾਖ ਨਾ ਲੱਗੇ, ਉਹਨੂੰ ਕੋਈ ਤੰਤਰ ਤੇ ਮੰਤਰ ਵੀ ਜੋਹੀ ਦਾ ਅਰਥ ਤਾੜ ਨਹੀਂ ਸਕਦਾ, ਕਿਉਂਕਿ ਜਿਹੜੇ ਲੋਕ ਤੰਤਰ ਮੰਤਰ ਕਰਦੇ ਨੇ ਨਾ, ਔਰ ਉਹ ਕਿਸੇ ਵੱਲ ਨਿਗਾਹ ਕਰਕੇ ਉਹਦੇ ਉੱਤੇ ਆਪਣਾ ਅਸਰ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਕਈ ਲੋਕ ਤ੍ਰਾਟਕ ਸਾਧਕ ਦੇ ਸਨ। ਉਹ ਤ੍ਰਾਟਕ ਸਾਧਨ ਦਾ ਤਰੀਕਾ ਇਹ ਹੁੰਦਾ ਸੀ, ਕੋਈ ਸਾਹਮਣੇ ਕਾਲੀ ਜੀ ਕੋਈ ਬਿੰਦੀ ਦਾ ਨਿਸ਼ਾਨ ਲਾ ਕੇ ਉਹਦੇ ਉੱਤੇ ਲਗਾਤਾਰ ਨਿਗਾਹ ਟਿਕਾਈ ਰੱਖਦੇ ਤੇ ਫਿਰ ਜਦੋਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਫਿਰ ਹਟ ਜਾਂਦੇ, ਫਿਰ ਉਸ ਪਾਸੇ ਧਿਆਨ ਲਾਉਂਦੇ। ਉਹਨਾਂ ਦੀ ਨਿਗਾਹ ਵਿੱਚ ਲਗਾਤਾਰ ਅਭਿਆਸ ਕਰਨ ਦੇ ਨਾਲ ਇੱਕ ਸ਼ਕਤੀ ਆ ਜਾਂਦੀ ਸੀ। ਫਿਰ ਉਹਨਾਂ ਨੇ ਕੀ ਕਰਨਾ, ਕੋਈ ਕੀੜੀ ਤੁਰੀ ਜਾਂਦੀ ਹੈ, ਕੀੜੀ ਉੱਤੇ ਆਪਣੀ ਨਿਗਾਹ ਟਿਕਾਉਣੀ, ਉਸ ਕੀੜੀ ਉੱਤੇ ਆਪਣੀ ਨਿਗਾਹ ਦੇ ਨਾਲ ਅਸਰ ਪਾਉਣਾ, ਫਿਰ ਹੌਲੀ ਹੌਲੀ ਪੰਛੀਆਂ ਤੇ ਫਿਰ ਮਨੁੱਖ ਤੇ ਵੀ ਆਪਣਾ ਅਸਰ ਪਾਉਣ ਲੱਗ ਜਾਂਦੇ ਸਨ। ਇਸ ਢੰਗ ਦੇ ਨਾਲ ਅੱਜ ਕੱਲ੍ਹ ਇਸ ਨੂੰ ਮੈਸਮਰਿਜ਼ਮ ਦਾ ਨਾਮ ਦਿੱਤਾ ਗਿਆ ਹੈ। ਇਹ ਕੋਈ ਸਾਧਨਾ ਹੈ, ਕੋਈ ਅਭਿਆਸ ਹੈ ਜਿਹਦੇ ਨਾਲ ਕਈ ਆਦਮੀ ਦੂਸਰੇ ਦੇ ਦਿਮਾਗ ਤੇ ਜਾਂ ਦੂਸਰੇ ਦੇ ਮਨ ਤੇ ਅਸਰ ਪਾ ਲੈਂਦੇ ਨੇ, ਪਰ ਗੁਰਮਤਿ ਵਿੱਚ ਇਹਨਾਂ ਦੇ ਲਈ ਕੋਈ ਮਹੱਤਤਾ ਨਹੀਂ ਦਿੱਤੀ ਗਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਹਨ, ਜਿਹੜਾ ਗੁਰਸਿੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਉਹਦੇ ਨੇੜੇ ਕੋਈ ਤੰਤਰ ਮੰਤਰ ਨਹੀਂ ਆ ਸਕਦਾ, ਕੋਈ ਹੋਰ ਬਲਾ ਨਹੀਂ ਆ ਸਕਦੀ। ਤੰਤ ਮੰਤ ਨੇ ਜੋਹੀ, ਕੋਈ ਤੰਤਰ ਮੰਤਰ ਉਸ ਨੂੰ ਤਾੜ ਨਹੀਂ ਸਕਦਾ, ਭਾਵ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਤਿਤ ਚਾਖ ਨਾ ਲੱਗੇ, ਦੂਸਰਾ ਇੱਕ ਲੋਕਾਂ ਦਾ ਵਹਿਮ ਹੈ ਬਈ ਪਤਾ ਨਹੀਂ ਚੰਗਾ ਭਲਾ ਸੀ ਫਲਾਨਾ, ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ। ਇਹ ਵੀ ਅਕਸਰ ਗੱਲਾਂ ਦੁਨੀਆਂ ਵਿੱਚ ਚੱਲਦੀਆਂ ਨੇ, ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ। ਚਾਖ ਦਾ ਅਰਥ ਹੈ ਕਿਸੇ ਦੀ ਨਜ਼ਰ ਲੱਗ ਜਾਣੀ, ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਵਾਹਿਗੁਰੂ ਤੇ ਭਰੋਸਾ ਰੱਖਦਾ ਹੈ, ਨਾ ਤੇ ਉਹਨੂੰ ਕੋਈ ਤੰਤਰ ਮੰਤਰ ਹੀ ਜੋਹੀ ਦਾ ਅਰਥ ਹੈ ਕੋਈ ਵੇਖ ਸਕਦਾ ਤਾੜ ਸਕਦਾ ਉਹਦੇ ਉੱਤੇ ਅਸਰ ਪਾ ਸਕਦਾ ਹੈ, ਤੇ ਨਾ ਹੀ ਉਸਨੂੰ ਕਿਸੇ ਦੀ ਦ੍ਰਿਸ਼ਟੀ ਲੱਗ ਸਕਦੀ ਹੈ, ਭਾਵ ਉਸਨੂੰ ਨਜ਼ਰ ਵੀ ਨਹੀਂ ਕਿਸੇ ਦੀ ਲੱਗਦੀ। ਇਹ ਲੋਕਾਂ ਦਾ ਆਮ ਬੜਾ ਪ੍ਰਚਲਿਤ ਵਹਿਮ ਹੈ ਬਈ ਪਤਾ ਨਹੀਂ ਇਹਦੇ ਉੱਤੇ ਕਿਸੇ ਨੇ ਕੁਛ ਕਰਵਾ ਹੀ ਦਿੱਤਾ ਹੈ, ਫਲਾਨਾ ਆਦਮੀ ਬਿਮਾਰ ਹੈ ਜਾਂ ਕੋਈ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ। ਲੋਕ ਵਹਿਮਾਂ ਭਰਮਾਂ ਦੇ ਵਿੱਚ ਪਏ ਭਟਕਦੇ ਨੇ, ਇਹਨਾਂ ਦੇ ਸਿਰ ਤੇ ਹੀ ਜਿਹੜੇ ਆ ਜਾਦੂ ਟੂਣੇ ਟਾਮਣ ਤਬੀਤ ਕਰਨ ਵਾਲੇ ਲੋਕ ਨੇ, ਉਹਨਾਂ ਦਾ ਤੋਰੀ ਫੁਲਕਾ ਚੱਲ ਰਿਹਾ ਹੈ। ਪਰ ਜੋ ਕੁਝ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ ਉਸ ਗੱਲ ਨੂੰ ਚੇਤੇ ਰੱਖੋ, ਸਗਨ ਅਪਸਗਨ ਤਿਸਕੋ ਲੱਗੇ ਜਿਸ ਚੀਤ ਨਾ ਆਵੇ। ਇਹ ਸਗਨ ਅਪਸਗਨ ਸਾਰੇ ਉਸੇ ਨੂੰ ਲੱਗਦੇ ਨੇ ਜਿਹਨੂੰ ਰੱਬ ਭੁੱਲਿਆ ਹੋਵੇ। ਜਿਹੜਾ ਮਨੁੱਖ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਉਹਦੇ ਉੱਤੇ ਕਿਸੇ ਤੰਤਰ ਮੰਤਰ ਦਾ ਅਸਰ ਨਹੀਂ ਚੱਲਦਾ, ਜੇ ਕੋਈ ਕਰਦਾ ਬਲਕਿ ਉਹਦੇ ਉੱਤੇ ਉਲਟਾ ਪੈ ਜਾਂਦਾ। ਇਹੋ ਜਿਹੀਆਂ ਕੁਝ ਉਦਾਹਰਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਵੀ ਸਾਨੂੰ ਮਿਲਦੀਆਂ ਨੇ। ਇੱਕ ਪ੍ਰਸੰਗ ਮਹਾਂਪੁਰਖ ਸੁਣਾਉਂਦੇ ਸਨ, ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉੱਧਰ ਬੰਗਾਲ ਦੇ ਵਿੱਚ ਕਲਕੱਤੇ ਸ਼ਹਿਰ ਵੱਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਤੇ ਮਹਾਂਪੁਰਖ ਜਿਸ ਪਾਸੇ ਵੀ ਜਾਣ ਨਾਲ ਜਥੇ ਦੇ ਸਿੰਘ ਤੇ ਨਾਲ ਬੇਅੰਤ ਸੇਵਾਦਾਰ ਸੰਗਤਾਂ ਵੀ ਉਹਨਾਂ ਦੇ ਨਾਲ ਜਾਂਦੀਆਂ। ਇੱਕ ਉੱਥੇ ਕੋਈ ਬੰਗਾਲੀ ਸੀ, ਉਹ ਸੀਗਾ ਜੰਤਰੀ ਮੰਤਰੀ, ਕਿਉਂਕਿ ਬੰਗਾਲ ਦਾ ਜਾਦੂ ਬੰਗਾਲ ਦੇ ਇਹੋ ਜਿਹੀਆਂ ਚੀਜ਼ਾਂ ਮਸ਼ਹੂਰ ਨੇ ਤੇ ਉਹਨੇ ਵੇਖਣਾ ਵੀ ਇੰਨੇ ਲੋਕ ਬਈ ਇਹ ਇਹਨਾਂ ਦੇ ਮਗਰ ਕਿਉਂ ਲੱਗੇ ਜਾਂਦੇ ਨੇ, ਇਹਨਾਂ ਦਾ ਬੜਾ ਪ੍ਰਤਾਪ ਹੈ, ਬੜੀ ਮਹਿਮਾ ਹੈ, ਵੇਖ ਕੇ ਉਸ ਤੋਂ ਜਰਿਆ ਨਾ ਗਿਆ। ਇੱਕ ਦਿਨ ਮਹਾਂਪੁਰਖ ਆ ਰਹੇ ਸਨ, ਨਾਲ ਕੁਝ ਸੰਗਤਾਂ ਵੀ ਸਨ ਤੇ ਉਸ ਬੰਗਾਲੀ ਨੇ ਇੱਕ ਤਾਂਬੇ ਦੀ ਤਾਰ ਜੀ ਸੀ ਉਹਦੇ ਕੋਲ ਤੇ ਉਸਨੇ ਉਹਦੇ ਉੱਤੇ ਕੋਈ ਮੰਤਰ ਕਰਕੇ ਤੇ ਉਹ ਮਹਾਂਪੁਰਖਾਂ ਵੱਲ ਨੂੰ ਸੁੱਟੀ ਤੇ ਜਦੋਂ ਮਹਾਂਪੁਰਖਾਂ ਵੱਲ ਉਹਨੇ ਤਾਂਬੇ ਦੀ ਤਾਰ ਜੀ ਸੁੱਟੀ ਤੇ ਮਹਾਂਪੁਰਖ ਉਸ ਵੇਲੇ ਮੂਲ ਮੰਤਰ ਦਾ ਸਿਮਰਨ ਕਰਦੇ ਸਨ, ਉਹ ਤਾਂ ਅੱਠੇ ਪੈਰ ਹੀ ਚੱਲਦਾ ਸੀ ਉਹਨਾਂ ਦੇ ਅੰਦਰ, ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੇ ਤੇ ਮਹਾਂਪੁਰਖ ਮੂਲ ਮੰਤਰ ਦਾ ਉਸ ਵੇਲੇ ਅਭਿਆਸ ਕਰ ਰਹੇ ਸਨ ਸੁਰਤ ਵਿੱਚ ਹੀ ਤੇ ਜਦੋਂ ਉਸ ਬੰਗਾਲੀ ਨੇ ਮਹਾਂਪੁਰਖਾਂ ਵੱਲ ਮੰਤਰ ਚਲਾਇਆ ਤੇ ਮਹਾਂਪੁਰਖਾਂ ਨੇ ਇੱਕ ਵਾਰ ਉਹਦੇ ਵੱਲ ਤੱਕਿਆ, ਜਦੋਂ ਉਹਦੇ ਵੱਲ ਝਾਕੇ ਨਾ ਤੇ ਇੱਕਦਮ ਉਹ ਤਰਲੋ ਮੱਛੀ ਹੋਣ ਲੱਗ ਪਿਆ, ਲੋਟ ਪੋਟਨੀਆਂ ਖਾਵੇ, ਬੜਾ ਦੁਖੀ ਹੋਇਆ, ਸਰੀਰ ਉਹਦਾ ਐਨ ਪਸੀਨੋ ਪਸੀਨੀ ਹੋ ਗਿਆ, ਬੁਰਾ ਹਾਲ ਹੋ ਗਿਆ। ਫਿਰ ਉਹਨੇ ਆਖਰ ਮਨ ਹੀ ਮਨ ਦੇ ਵਿੱਚ ਮਹਾਂਪੁਰਖਾਂ ਤੋਂ ਖਿਮਾ ਮੰਗੀ ਤੇ ਫਿਰ ਮਹਾਂਪੁਰਖਾਂ ਨੇ ਉਹਨੂੰ ਇਸ਼ਾਰਾ ਕੀਤਾ ਤੇ ਫਿਰ ਉਸ ਵੇਲੇ ਉਹ ਸ਼ਾਂਤ ਹੋ ਗਿਆ। ਮਹਾਂਪੁਰਖ ਆਪਣੇ ਆਸਣ ਤੇ ਆ ਗਏ ਤੇ ਨਾਲ ਦੇ ਸਿੰਘ ਉਹ ਇਸ ਗੱਲ ਨੂੰ ਵੇਖਦਾ ਰਹੇ ਸਨ, ਪਰ ਉਹਨਾਂ ਨੂੰ ਪਤਾ ਕੁਝ ਨਹੀਂ ਲੱਗਿਆ, ਕਿਉਂਕਿ ਕੁਛ ਐਸੀਆਂ ਗੁਪਤ ਗੱਲਾਂ ਹੁੰਦੀਆਂ ਨੇ ਜਿਹਦਾ ਹਰ ਕਿਸੇ ਨੂੰ ਪਤਾ ਲੱਗ ਵੀ ਨਹੀਂ ਸਕਦਾ ਵੀ ਉਹਨੇ ਕੀ ਕੀਤਾ, ਉਹਨੂੰ ਉਹਦਾ ਜਵਾਬ ਕੀ ਮਿਲਿਆ। ਇਹ ਤਾਂ ਜਿਹੜਾ ਇਹਨਾਂ ਕੰਮਾਂ ਦੇ ਵਿੱਚ ਪਿਆ ਹੋਵੇ ਉਹਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਤੇ ਦੱਸਦੇ ਨੇ। ਫਿਰ ਜਦੋਂ ਵੀ ਮਹਾਂਪੁਰਖ ਬਾਹਰ ਜਾਣ ਤੇ ਉਹੀ ਬੰਗਾਲੀ ਉਹ ਹੱਥ ਜੋੜ ਕੇ ਖੜ ਜਾ ਕਰੇ, ਮਹਾਂਪੁਰਖਾਂ ਦਾ ਬੜਾ ਸਤਿਕਾਰ ਕਰਿਆ ਕਰੇ। ਨਾਲ ਦੇ ਸਿੰਘ ਪੁੱਛਣ ਲੱਗੇ, ਕਹਿੰਦੇ ਮਹਾਰਾਜ ਬਈ ਅੱਗੇ ਤੇ ਇਹ ਕਦੇ ਉੱਠਦਾ ਵੀ ਹੈ ਨਹੀਂ ਸੀ ਤੇ ਬੇਰੁਖੀ ਜੀ ਕਰਕੇ ਬੈਠਾ ਰਹਿੰਦਾ ਸੀ, ਹੁਣ ਜਦੋਂ ਆਪ ਜੀ ਲੰਘਦੇ ਹੋ ਤੇ ਇਹ ਹੱਥ ਜੋੜ ਕੇ ਖੜਾ ਹੋ ਜਾਂਦਾ, ਇਹਦਾ ਕੀ ਕਾਰਨ ਹੈ? ਮਹਾਂਪੁਰਖ ਹੱਸ ਪਏ, ਕਹਿੰਦੇ ਵੀ ਇਹਨੇ ਆਪਣਾ ਜੰਤਰ ਮੰਤਰ ਚਲਾ ਕੇ ਵੇਖ ਲਿਆ ਪਰ ਸਾਡੇ ਦੇ ਚੱਲਿਆ ਨਹੀਂ, ਇਸ ਕਰਕੇ ਹੁਣ ਇਹ ਸਿੱਧਾ ਹੋਇਆ ਹੋਇਆ, ਹੁਣ ਤਾਂ ਇਹ ਸਤਿਕਾਰ ਕਰਦਾ। ਸਿੰਘਾਂ ਨੂੰ ਦਿਲਚਸਪੀ ਹੋਈ, ਕਹਿੰਦੇ ਮਹਾਰਾਜ ਦੱਸੋ ਇਹਨੇ ਕਿਵੇਂ ਮੰਤਰ ਤੁਹਾਡੇ ਤੇ ਚਲਾਇਆ ਸੀ? ਮਹਾਂਪੁਰਖ ਕਹਿਣ ਲੱਗੇ ਇਹਨੇ ਇੱਕ ਤਾਂਬੇ ਦੀ ਤਾਰ ਜੀ ਸਾਡੇ ਵੱਲ ਸੁੱਟੀ ਸੀ ਤੇ ਉਹਦਾ ਅਸਰ ਇਹ ਸੀ, ਉਹਦੇ ਉੱਤੇ ਕੋਈ ਇਹਨੇ ਮੰਤਰ ਜੰਤਰ ਕੀਤਾ ਹੋਇਆ ਸੀ ਵੀ ਜਦੋਂ ਕੋਈ ਉਹ ਤਾਂਬੇ ਦੀ ਤਾਰ ਨੂੰ ਛੋਹ ਜਾਵੇ ਤੇ ਉਹਦੇ ਸਰੀਰ ਨੂੰ ਜਿਵੇਂ ਅੱਗ ਨਹੀਂ ਲੱਗ ਜਾਂਦੀ ਹੁੰਦੀ, ਵੀ ਇਸ ਤਰ੍ਹਾਂ ਉਹਦਾ ਅਸਰ ਹੁੰਦਾ ਸੀ ਵੀ ਜਿਵੇਂ ਸਰੀਰ ਸੜੀ ਜਾਂਦਾ, ਇਹਨੇ ਉਹ ਸਾਡੇ ਤੇ ਮੰਤਰ ਚਲਾਇਆ ਸੀ ਪਰ ਅਸੀਂ ਉਸ ਵੇਲੇ ਮੂਲ ਮੰਤਰ ਦਾ ਸਿਮਰਨ ਕਰ ਰਹੇ ਸੀ ਤੇ ਉਸ ਮੂਲ ਮੰਤਰ ਦੇ ਸਿਮਰਨ ਦਾ ਸਦਕਾ ਤੇ ਕਹਿੰਦੇ ਨੇ ਉਹ ਮੰਤਰ ਉਲਟਾ ਉਹਦੇ ਉੱਤੇ ਪੈ ਗਿਆ, ਉਹ ਤੇ ਸਾਡੇ ਉੱਤੇ ਚਲਾਉਂਦਾ ਸੀ ਪਰ ਉਹਦਾ ਮੰਤਰ ਸਾਡੇ ਵੱਲ ਛੱਡਿਆ, ਉਹਦੇ ਉੱਤੇ ਉਲਟਾ ਜਾ ਪਿਆ। ਕਿਉਂਕਿ ਬਾਣੀ ਵਿੱਚ ਵੀ ਇਹ ਇੱਕ ਬਚਨ ਆਇਆ ਹੈ, ਜੇ ਕੋ ਸਰਸੰਦੇ ਜਾਨੀ ਉੱਪਰ ਫਿਰ ਉਲਟੋ ਤਿਸੈ ਲਗਾਵੇ ਕੋ, ਜਿਹੜਾ ਕੋਈ ਮਹਾਂਪੁਰਸ਼ਾਂ ਵੱਲ ਨੂੰ ਤੀਰ ਸਿੰਧਾ ਨਾ ਤੇ ਫਿਰ ਉਲਟਾ ਉਹਨੂੰ ਆ ਕੇ ਵੱਜਦਾ। ਹੁਣ ਉਹਨੇ ਮਹਾਂਪੁਰਖਾਂ ਵੱਲ ਮੰਤਰ ਚਲਾਇਆ ਤੇ ਉਲਟਾ ਉਹਦੇ ਉੱਤੇ ਚੱਲ ਗਿਆ, ਉਹ ਆਪ ਹੀ ਅੱਗ ਵਿੱਚ ਸੜਨ ਲੱਗ ਪਿਆ। ਜਦੋਂ ਉਹਦੀ ਬੁਰੀ ਹਾਲਤ ਹੋਈ ਤੇ ਉਹਨੇ ਮਾਫ਼ੀ ਮੰਗੀ, ਫਿਰ ਉਹਨੂੰ ਕੁਛ ਸ਼ਾਂਤੀ ਮਿਲੀ। ਫਿਰ ਉਹ ਸਮਝ ਗਿਆ ਵੀ ਇਹਨਾਂ ਮਹਾਂਪੁਰਖਾਂ ਤੇ ਮੇਰਾ ਕੋਈ ਜੰਤਰ ਮੰਤਰ ਨਹੀਂ ਚੱਲ ਸਕਦਾ, ਇਹਨਾਂ ਦੀ ਕਮਾਈ ਇਹਨਾਂ ਦੀ ਅਵਸਥਾ ਬਹੁਤ ਉੱਚੀ ਹੈ। ਇਸ ਗੱਲ ਨੂੰ ਸਮਝ ਕੇ ਫਿਰ ਤਾਂ ਹੀ ਉਹ ਸਤਿਕਾਰ ਕਰਨ ਲੱਗੀ ਹੈ। ਸੋ ਇੱਥੇ ਹਜ਼ੂਰ ਫਰਮਾਉਂਦੇ ਨੇ ਤੰਤ ਮੰਤ ਨੇ ਜੋਹੀ ਤਤ ਚਾਖ ਨਾ ਲੱਗੇ, ਜਿਸ ਨੂੰ ਪਾਈ ਵਾਹਿਗੁਰੂ ਤੇ ਭਰੋਸਾ ਹੈ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੇ ਉੱਤੇ ਕੋਈ ਤੰਤਰ ਮੰਤਰ ਅਸਰ ਨਹੀਂ ਕਰ ਸਕਦਾ, ਨਾ ਹੀ ਕਿਸੇ ਦੀ ਦ੍ਰਿਸ਼ਟੀ ਉਹਦੇ ਉੱਤੇ ਕੋਈ ਅਸਰ ਪਾ ਸਕਦੀ ਹੈ ਤੇ ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਕਿਰਪਾ ਹੁੰਦੀ ਹੈ। ਦਾਸ ਨੇ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਵੀ ਇੱਕ ਗੁਰਮੁਖ ਪਿਆਰੇ ਦੀ ਵਾਰਤਾ ਸੁਣੀ ਸੀ। ਇਹ ਇੰਗਲੈਂਡ ਦੀ ਵਾਰਤਾ ਹੈ। ਦਾਸ ਨੂੰ ਵੀ ਇੰਗਲੈਂਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ। ਉੱਥੇ ਇੱਕ ਨਾਮ ਰਸੀਏ ਗੁਰਮੁਖ ਵਿਅਕਤੀ ਮਿਲੇ ਵੀ ਸਨ। ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ। ਕਹਿਣ ਲੱਗੇ, ਇੱਥੇ ਇੱਕ ਮੁਸਲਮਾਨ ਪੀਰ ਸਾਡੇ ਇੰਗਲੈਂਡ ਦੇ ਵਿੱਚ ਆਉਂਦਾ ਸੀ ਔਰ ਉਹਦੇ ਕਾਫੀ ਸ਼ਿਲੇ ਕੱਢੇ ਹੋਏ ਸਨ ਤੇ ਬੜੇ ਲੋਕ ਉਹਦੇ ਮਗਰ ਲੱਗੇ। ਇੱਥੋਂ ਤੱਕ ਜਿਹੜੇ ਅੰਮ੍ਰਿਤਧਾਰੀ ਸਿੰਘ ਤੇ ਹੋਰ ਗੁਰਸਿੱਖ ਪਰਿਵਾਰ ਵੀ ਉਹਦੇ ਜਾ ਕੇ ਪੈਰੋਕਾਰ ਬਣ ਗਏ ਔਰ ਉਹ ਗੁਰਮੁਖ ਪਿਆਰਾ ਕਹਿਣ ਲੱਗਾ, ਕੁਝ ਸਿੰਘ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ, ਬਈ ਗੁਰਮੁਖਾ ਤੂੰ ਵੀ ਪੀਰ ਸਾਹਿਬ ਦੇ ਜਾ ਕੇ ਦਰਸ਼ਨ ਕਰ ਲੈ। ਉਹ ਕਹਿੰਦਾ, ਮੈਂ ਕਿਹਾ ਵੀ ਮੈਨੂੰ ਕਿਸੇ ਪਾਸੇ ਜਾਣ ਦੀ ਇੱਛਾ ਨਹੀਂ, ਜਿਹਨੇ ਜਾਣਾ ਜਾਓ ਪਰ ਮੈਂ ਨਹੀਂ ਕਿਧਰੇ ਵੀ ਜਾਵਾਂਗਾ। ਉਹ ਕਹਿੰਦੇ, ਨਹੀਂ ਅਸੀਂ ਤੇ ਉਹਨੂੰ ਲੈ ਕੇ ਹੀ ਜਾਣਾ। ਪੀਰ ਸਾਹਿਬ ਬੜੇ ਕਰਾਮਾਤੀ ਨੇ, ਉਹਨਾਂ ਦੇ ਬਚਨ ਪੂਰੇ ਹੁੰਦੇ ਨੇ। ਬੜੀਆਂ ਗੱਲਾਂ ਕੀਤੀਆਂ ਪਰ ਉਹ ਫਿਰ ਵੀ ਨਾ ਮੰਨਿਆ। ਤੀਜੀ ਵਾਰ ਉਹ ਕਹਿੰਦੇ, ਭਲਾ ਹਰਜ ਕੀ ਹੈ ਜੇ ਤੂੰ ਇੱਕ ਵਾਰੀ ਸਾਡੇ ਨਾਲ ਚਲਿਆ ਜਾਵੇਂ। ਚਲੋ ਉਹ ਵਿਚਾਰਾ ਚਲਿਆ ਤੇ ਗਿਆ ਤੇ ਜਦੋਂ ਉੱਥੇ ਗਿਆ ਤੇ ਉਹ ਕਹਿਣ ਲੱਗੇ, ਸਾਰੇ ਖਾਣਾ ਖਾਓ, ਲੰਗਰ ਛਕੋ। ਉਹ ਗੁਰਮੁਖ ਪਿਆਰਾ ਪੁੱਛ ਬੈਠਾ, ਬਣਾਇਆ ਕੀ ਹੈ? ਉਹ ਕਹਿੰਦੇ, ਮੀਟ ਬਣਾਇਆ। ਹੁਣ ਮੁਸਲਮਾਨਾਂ ਨੇ ਮੀਟ ਵੀ ਤਾਂ ਕੁੱਠਾ ਹੀ ਬਣਾਇਆ ਹੋਣਾ, ਪਰ ਸਾਡੇ ਜਿਹੜੇ ਗੁਰਸਿੱਖ ਭਰਾ ਉਹ ਵੀ ਉੱਥੇ ਪੀਰ ਦੇ ਚੇਲੇ ਬਣੇ, ਉਹ ਬਸ ਬੈਠ ਕੇ ਲੰਗਰ ਪਾਣੀ ਛਕੀ ਜਾਣ। ਤੇ ਜਿਹੜਾ ਉਹ ਗੁਰਮੁਖ ਪਿਆਰਾ ਸੀ ਉਹ ਕਹਿਣ ਲੱਗਾ, ਕਹਿੰਦਾ ਵੀ ਜੇ ਮੀਟ ਬਣਿਆ ਤੇ ਮੈਂ ਤੇ ਨਹੀਂ ਲੰਗਰ ਛਕਾਂਗਾ। ਮੈਂ ਗੁਰੂ ਦਾ ਸਿੱਖ ਹਾਂ, ਮੈਂ ਤੇ ਕਦੇ ਮੀਟ ਨੂੰ ਹੱਥ ਵੀ ਨਹੀਂ ਲਾਇਆ ਤੇ ਇਸ ਲਈ ਮੈਂ ਇਹ ਕਿਵੇਂ ਖਾ ਸਕਦਾ। ਕਿਸੇ ਨੇ ਜਾ ਕੇ ਪੀਰ ਨੂੰ ਦੱਸ ਦਿੱਤਾ ਵੀ ਇੱਕ ਗੁਰਸਿੱਖ ਆਇਆ ਔਰ ਉਹ ਆਪਣਾ ਖਾਣਾ ਨਹੀਂ ਖਾ ਰਿਹਾ, ਲੰਗਰ ਨਹੀਂ ਛਕ ਰਿਹਾ। ਉਹ ਪੀਰ ਕਮਰੇ ਚੋਂ ਬਾਹਰ ਨਿਕਲਿਆ, ਇਹੋ ਜਿਹਾ ਕਿਹੜਾ ਸਿੱਖ ਹੈ? ਆ ਸਾਰੇ ਸਿੱਖ ਤਾਂ ਅੰਮ੍ਰਿਤਧਾਰੀ ਵੀ ਮੇਰੇ ਚੇਲੇ ਬਣ ਗਏ ਨੇ, ਇਹ ਕਿਹੜਾ ਸਿੱਖ ਆ ਗਿਆ ਜਿਹੜਾ ਮੇਰਾ ਲੰਗਰ ਵੀ ਨਹੀਂ ਪ੍ਰਵਾਨ ਕਰ ਰਿਹਾ? ਉਹਨੇ ਬਾਹਰ ਨਿਕਲ ਕੇ ਆਪਦੇ ਕਮਰੇ ਚੋਂ ਜਿੱਥੇ ਉਹ ਗੁਰਸਿੱਖ ਖੜਾ ਸੀ ਉਹ ਦੱਸ ਦਿੱਤਾ ਵੀ ਉਹ ਸਾਹਮਣੇ ਖੜਾ ਹੈ। ਉਹਦੇ ਵੱਲ ਉਸਨੇ ਐਸੀ ਕਰੂਰ ਦ੍ਰਿਸ਼ਟੀ ਨਾਲ ਵੇਖਿਆ ਤੇ ਆਪਣੀ ਜਿਹੜੀ ਕੋਈ ਸ਼ਿਲਿਆਂ ਦੀ ਸ਼ਕਤੀ ਸੀ, ਮੰਤਰ ਜੰਤਰ ਸਿੱਧ ਕੀਤੇ ਸਨ, ਉਹਨਾਂ ਦਾ ਅਸਰ ਪਾਉਣਾ ਚਾਹਿਆ। ਪਰ ਉਸ ਗੁਰਸਿੱਖ ਤੇ ਬੜੀ ਗੁਰੂ ਦੀ ਮਹਾਨ ਕਿਰਪਾ ਸੀ ਔਰ ਉਹ ਮੂਲ ਮੰਤਰ ਦਾ ਸਿਮਰਨ ਕਰਨ ਵਾਲਾ ਅਭਿਆਸੀ ਪੁਰਸ਼ ਸੀ। ਜਦੋਂ ਉਸ ਪੀਰ ਨੇ ਉਹਦੇ ਵੱਲ ਨਿਗਾਹ ਕੀਤੀ, ਉਹਨੇ ਆਪ ਦੱਸਿਆ, ਉਹ ਕਹਿਣ ਲੱਗਾ, ਇੱਕ ਵਾਰੀ ਤੇ ਮੇਰਾ ਸਰੀਰ ਜਿਵੇਂ ਸੁੰਨ ਜਿਹਾ ਹੋ ਜਾਂਦਾ, ਇਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਵੀ ਮੇਰਾ ਸਰੀਰ ਤੇ ਬਿਲਕੁਲ ਸੁੰਨ ਹੋ ਗਿਆ। ਮੈਂ ਉਸੇ ਵੇਲੇ ਮੂਲ ਮੰਤਰ ਦਾ ਅਭਿਆਸ ਸ਼ੁਰੂ ਕਰ ਦਿੱਤਾ। ਬਸ ਫਿਰ ਕੁਛ ਮਿੰਟਾਂ ਦੀ ਗੱਲ ਸੀ, ਮੈਂ ਮੂਲ ਮੰਤਰ ਦਾ ਸਿਮਰਨ ਕਰਨ ਲੱਗਿਆ, ਉਹ ਪੀਰ ਜਿੱਥੇ ਖੜਾ ਮੇਰੇ ਵੱਲ ਕੋਈ ਮੰਤਰ ਜੰਤਰ ਕਰ ਰਿਹਾ ਸੀ ਤੇ ਉਹਨੂੰ ਇਹੋ ਜਿਹੀ ਭੁਆਟਣੀ ਆਈ, ਚੱਕਰ ਖਾ ਕੇ ਡਿੱਗਿਆ ਤੇ ਉਹਦਾ ਸਿਰ ਕੰਧ ਵਿੱਚ ਲੱਗਿਆ, ਸਿਰ ਪਾਟ ਗਿਆ। ਤੇ ਜਦੋਂ ਪੀਰ ਡਿੱਗਿਆ ਤੇ ਉਹਦਾ ਸਿਰ ਪਾਟਿਆ, ਉਹ ਸੋਚਣ ਲੱਗਾ ਵੀ ਹੁਣ ਇਹਦੇ ਚੇਲੇ ਨੇ ਸਾਰੇ ਸਾਡੇ ਸਿੱਖ ਭਰਾ, ਕਿਧਰੇ ਇਹ ਨਾ ਹੋਵੇ ਇਹ ਮੇਰੇ ਦੁਆਲੇ ਹੋ ਜਾਣ। ਉਹ ਗੁਰਮੁਖ ਪਿਆਰਾ ਸਾਧ ਮੁਰਾਦਾ ਕਹਿਣ ਲੱਗਾ, ਮੈਂ ਤੇ ਜਿਉਂ ਉਥੋਂ ਛੂਟ ਵੱਟੀ, ਮੈਂ ਤੇ ਜੋੜਾ ਵੀ ਨਹੀਂ ਲਿਆ, ਮੈਂ ਫਟਾਫਟ ਬਾਹਰ ਨਿਕਲਿਆ, ਆਪਣੇ ਘਰ ਆ ਗਿਆ। ਤੇ ਉਸ ਤੋਂ ਬਾਅਦ ਪੀਰ ਨੂੰ ਹੌਸਪੀਟਲ ਲੈ ਗਏ, ਕਈ ਦਿਨ ਇਲਾਜ ਹੋਇਆ। ਪਰ ਜਦੋਂ ਪੀਰ ਰਾਜੀ ਹੋ ਕੇ ਘਰ ਆਇਆ ਤੇ ਕੁਝ ਖਾਲ ਸਿੰਘਾਂ ਨੂੰ ਬੁਲਾ ਕੇ ਕਹਿਣ ਲੱਗਾ ਵੀ ਜਿਹੜਾ ਗੁਰਸਿੱਖ ਉਸ ਦਿਨ ਆਇਆ ਸੀ ਉਹਨੂੰ ਮੇਰੇ ਕੋਲ ਲੈ ਕੇ ਆਓ। ਉਹ ਬੜੇ ਹੈਰਾਨ ਵੀ ਅਸੀਂ ਤਾਂ ਪੀਰ ਦੇ ਦਰਸ਼ਨਾਂ ਨੂੰ ਤਰਸਦੇ ਹਾਂ ਤੇ ਇਹ ਪੀਰ ਉਸ ਗੁਰਸਿੱਖ ਨੂੰ ਕਹਿੰਦਾ ਲੈ ਕੇ ਆਓ। ਉਹ ਕਹਿੰਦੇ ਉਸ ਦੇ ਘਰ ਗਏ, ਵਿੱਚੋਂ ਗੱਲ ਕੋਈ ਨਾ ਦੱਸੀ ਤੇ ਕਹਿਣ ਲੱਗੇ, ਭਰਾਵਾ ਤੈਨੂੰ ਪੀਰ ਸਾਹਿਬ ਯਾਦ ਕਰਦੇ ਨੇ? ਉਹ ਕਹਿੰਦੇ, ਭਰਾਵੋ ਮੈਂ ਨਹੀਂ ਜਾਣਾ ਤੁਹਾਡੇ ਪੀਰ ਪੂਰ ਕੋਲੇ, ਤੁਸੀਂ ਜਾਣਾ ਜਾਓ। ਤੇ ਦੂਜੇ ਵਾਰੀ ਫੇਰ ਭੇਜਿਆ, ਕਹਿੰਦੇ ਨਹੀਂ ਸਾਨੂੰ ਪੀਰ ਸਾਹਿਬ ਨੇ ਕਿਹਾ ਜ਼ਰੂਰ ਲੈ ਕੇ ਆਓ। ਉਹ ਕਹਿੰਦਾ ਮੈਂ ਨਹੀਂ ਜਾਵਾਂਗਾ। ਤੀਜੀ ਵਾਰੀ ਫਿਰ ਉਹਨਾਂ ਨੇ ਆਖਿਆ ਬਈ ਤੂੰ ਆਪਦੇ ਧੰਨ ਪਾਕ ਸਮਝ, ਪੀਰ ਸਾਹਿਬ ਤੈਨੂੰ ਯਾਦ ਕਰਦੇ ਨੇ। ਤੇ ਅੱਗੋਂ ਉਹ ਕਹਿੰਦਾ ਮੈਂ ਉਹਨਾਂ ਨੂੰ ਆਖਿਆ, ਭਰਾਵੋ ਅੱਗੇ ਤੁਹਾਡੇ ਪੀਰ ਨੂੰ ਕੁਛ ਹੋ ਗਿਆ ਸੀ ਜਦੋਂ ਮੈਂ ਗਿਆ ਸੀ ਤੇ ਕਿਧਰੇ ਇਹ ਨਾ ਹੋਵੇ ਉੱਥੇ ਕੋਈ ਤਕਰਾਰ ਹੋਵੇ, ਕੋਈ ਬਖੇੜਾ ਹੋ ਜਾਵੇ, ਇਸ ਲਈ ਮੈਂ ਨਹੀਂ ਜਾਣਾ ਚਾਹੁੰਦਾ। ਪੀਰ ਆਪਦੇ ਘਰ ਠੀਕ ਹੈ, ਮੈਂ ਆਪਣੇ ਘਰ ਠੀਕ ਹਾਂ। ਪਰ ਜਦੋਂ ਨਾ ਹੀ ਮੰਨੇ, ਉਹ ਕਹਿਣ ਲੱਗੇ ਐਸੀ ਕੋਈ ਗੱਲ ਨਹੀਂ, ਜੇ ਕੋਈ ਤੇਰੇ ਵੱਲ ਝਾਕ ਵੀ ਗਿਆ ਜਾਂ ਕਿਸੇ ਨੇ ਤੇਰੇ ਵੱਲ ਉਂਗਲ ਵੀ ਕੀਤੀ ਤੇ ਅਸੀਂ ਤੇਰੀ ਮਦਦ ਤੇ ਖੜਾਂਗੇ, ਤੂੰ ਇੱਕ ਵਾਰੀ ਚੱਲ ਸਹੀ ਜ਼ਰੂਰ। ਚਲੋ ਉਹ ਜ਼ਿਆਦੇ ਕਹਿਣ ਤੋਂ ਚਲਿਆ ਗਿਆ। ਤੇ ਜਦੋਂ ਚਲਿਆ ਗਿਆ ਉਸ ਪੀਰ ਨੇ ਉੱਠ ਕੇ ਉਹਦਾ ਮਾਨ ਸਨਮਾਨ ਕੀਤਾ। ਦੂਜਿਆਂ ਨੂੰ ਕਹਿੰਦਾ ਤੁਸੀਂ ਹੁਣ ਸਾਰੇ ਬਾਹਰ ਚਲੇ ਜਾਓ। ਉਹਨੂੰ ਆਪਣੇ ਕਮਰੇ ਵਿੱਚ ਲੈ ਗਿਆ ਜਿੱਥੇ ਉਹਦਾ ਆਪਣਾ ਆਸਨ ਵਛਾਇਆ ਹੋਇਆ ਸੀ। ਉਹਨੂੰ ਉਸ ਆਪਣੇ ਆਸਨ ਤੇ ਬੈਠਾ ਕੇ ਅੰਦਰੋਂ ਲੌਕ ਲਾ ਲਿਆ ਤੇ ਬੰਦ ਕਰਕੇ ਕਮਰਾ ਤੇ ਲੌਕ ਲਾ ਕੇ ਤੇ ਉਹਨੂੰ ਉਹਨੇ 10,000 ਪਾਉਂਡ ਤੇ ਇੱਕ ਤਸਬੀ, ਉਹ ਵੀ ਹੀਰੇ ਮੋਤੀਆਂ ਦੀ ਬੜੀ ਕੀਮਤੀ, ਉਸ ਗੁਰਸਿੱਖ ਦੀ ਭੇਟਾ ਕੀਤੀ ਤੇ ਨਾਲ ਹੀ ਕਹਿਣ ਲੱਗਾ ਬਈ ਗੁਰਸਿੱਖਾ ਮੈਂ ਤੇਥੋਂ ਹੈਰਾਨ ਹਾਂ। ਮੈਂ 18 ਛਿਲੇ ਕੱਢ ਚੁੱਕਿਆ ਹੁਣ ਤੱਕ ਤੇ ਨਾਲੇ ਦੂਸਰੀ ਗੱਲ ਇਹ ਜਿਹੜੀ ਸਾਡੇ ਮੁਸਲਮਾਨਾਂ ਦੇ ਪੈਗੰਬਰ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ, ਮੈਂ ਉਹਨਾਂ ਦੀ ਕੁੱਲ ਵਿੱਚੋਂ ਹਾਂ। ਸ਼ਾਇਦ ਉਹਨੇ ਪਤਾ ਨਹੀਂ 14ਵੀਂ ਥਾਂ ਦੱਸੀ ਵੀ 14ਵੀਂ ਥਾਂ ਤੇ ਮੈਂ ਉਹਨਾਂ ਦੇ ਕੁੱਲ ਦੇ ਵਿੱਚੋਂ ਚੱਲਿਆ ਆ ਰਿਹਾ ਹਾਂ। ਪਰ ਮੈਂ ਹੈਰਾਨ ਹਾਂ ਬਈ ਮੇਰੇ ਸਾਹਮਣੇ ਕੋਈ ਬੰਦਾ ਹੁਣ ਤੱਕ ਅੜਿਆ ਨਹੀਂ ਸੀ, ਪਰ ਤੂੰ ਗੁਰੂ ਦਾ ਸਿੱਖ ਹੈ ਜਿਹਨੇ ਮੇਰੀਆਂ ਵੀ ਪੁੱਠੀਆਂ ਛਾਲਾਂ ਲਵਾ ਦਿੱਤੀਆਂ, ਇਸ ਲਈ ਤੂੰ ਹੁਣ ਮੇਰੇ ਤੇ ਇਹ ਕਿਰਪਾ ਕਰ, ਮੈਨੂੰ ਇਹ ਦੱਸ ਤੇਰੇ ਕੋਲੇ ਕਿਹੜਾ ਇਲਮ ਹੈ, ਤੇਰੇ ਕੋਲੇ ਕਿਹੜਾ ਹੁਨਰ ਹੈ। ਇਹ ਗੱਲ ਸੁਣ ਕੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਬਈ ਮੇਰੇ ਕੋਲੇ ਨਾ ਤਾਂ ਕੋਈ ਮੈਂ ਛਿਲਾ ਕੱਢਿਆ, ਨਾ ਕੋਈ ਮੇਰੇ ਵਿੱਚ ਕੋਈ ਕਰਾਮਾਤ ਹੈ, ਨਾ ਰਿੱਧੀ ਸਿੱਧੀ ਹੈ, ਸਿਰਫ ਮੇਰੇ ਕੋਲੇ ਤਾਂ ਗੁਰੂ ਦਾ ਨਾਮ ਹੈ ਜਾਂ ਗੁਰੂ ਦੀ ਬਾਣੀ ਹੈ, ਹੋਰ ਮੇਰੇ ਕੋਲ ਇਸ ਤੋਂ ਸਿਵਾਏ ਕੋਈ ਗੱਲ ਨਹੀਂ। ਉਹ ਆਖੇ ਨਹੀਂ ਤੂੰ ਲੁਕਾਉਣਾ, ਮੈਨੂੰ ਸੱਚੀ ਗੱਲ ਦੱਸ। ਪਰ ਜਦੋਂ ਜ਼ਿਆਦਾ ਜ਼ੋਰ ਪਾਉਣ ਲੱਗਿਆ ਫਿਰ ਉਹ ਕਹਿਣ ਲੱਗਾ ਭਰਾਵਾ ਗੱਲ ਇਹ ਹੈ, ਮੈਂ ਜਦੋਂ ਦਾ ਅੰਮ੍ਰਿਤ ਛਕਿਆ ਤੇ ਮੈਂ ਉਸ ਵੇਲੇ ਤੋਂ ਲੈ ਕੇ ਮੈਂ ਕਦੇ ਨਿਤਨੇਮ ਨਹੀਂ ਖੁੰਝਾਇਆ। ਦੂਸਰੀ ਗੱਲ, ਜਿਹੜਾ ਮੈਨੂੰ ਮੂਲ ਮੰਤਰ 5 ਪਿਆਰਿਆਂ ਨੇ ਬਖਸ਼ਿਸ਼ ਕੀਤਾ ਸੀ, ਮੈਂ ਰੋਜ਼ 33 ਮਾਲਾ ਫੇਰਦਾ। 108 ਮਣਕੇ ਦੀ ਮਾਲਾ ਹੁੰਦੀ ਹੈ, 33 ਮਾਲਾ ਰੋਜ਼ ਮੈਂ ਮੂਲ ਮੰਤਰ ਦੀਆਂ ਜਪਦਾ ਹਾਂ ਤੇ ਵਾਹਿਗੁਰੂ ਮੰਤਰ ਦਾ ਸਿਮਰਨ ਜਿੰਨਾ ਹੋਵੇ ਓਨਾ ਕਰਦਾ ਰਹਿੰਦਾ। ਹੋਰ ਨਾ ਤੇ ਮੈਂ ਕੋਈ ਸ਼ਿਲਾ ਕੱਢਿਆ, ਨਾ ਮੈਨੂੰ ਕਿਸੇ ਗੱਲ ਦਾ ਪਤਾ ਹੈ, ਤੇ ਬਸ ਆਹ ਗੱਲ ਹੈ। ਉਹ ਪੀਰ ਹੈਰਾਨ ਹੋਇਆ। ਉਸ ਤੋਂ ਬਾਅਦ ਉਹਦੀ ਜਿਹੜੀ 10,000 ਪਾਉਂਡ ਤੇ ਤਸਬੀ ਭੇਟ ਕੀਤੀ ਉਹ ਛੱਡ ਕੇ ਗੁਰਸਿੱਖ ਪਿਆਰਾ ਉੱਥੋਂ ਉੱਠ ਕੇ ਬਾਹਰ ਨਿਕਲਿਆ। ਉਹਦੇ ਦੱਸਣ ਮੁਤਾਬਕ ਉਹ ਕਹਿੰਦਾ 20 ਸਾਲ ਹੋ ਗਏ ਮੁੜ ਕੇ ਪੀਰ ਇੱਥੇ ਨਹੀਂ ਵੜਿਆ। ਉਸ ਗੁਰਸਿੱਖ ਦੀ ਏਡੀ ਕਮਾਲ ਦੀ ਇਹ ਅਵਸਥਾ ਸੀ। ਇਸੇ ਲਈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਵਾਹਿਗੁਰੂ ਤੇ ਭਰੋਸਾ ਰੱਖੋ ਤੇ ਗੁਰੂ ਦੇ ਬਖਸ਼ੇ ਨਾਮ ਦਾ ਅਭਿਆਸ ਕਰੋ। ਅਸੀਂ ਕਰਦੇ ਨਹੀਂ ਤੇ ਗੱਲੀ ਗੱਲੀ ਅਸੀਂ ਚਾਹੁੰਦੇ ਹਾਂ ਵੀ ਸਾਰਾ ਕੁਛ ਹੀ ਹੋ ਜੇ। ਜਿਨ੍ਹਾਂ ਤੇ ਮਿਹਰ ਹੁੰਦੀ ਹੈ ਫਿਰ ਵੇਖ ਲਓ ਵੱਡੇ ਵੱਡੇ ਪੀਰ ਵੀ ਉਹਨਾਂ ਦੇ ਮੂਹਰੇ ਝੁਕਦੇ ਨੇ। ਇਹ ਹੈ ਕਮਾਈ ਦੀ ਗੱਲ, ਇਹ ਹੈ ਸਾਰੀ ਆਪੋ ਆਪਣੀ ਘਾਲਣਾ ਦੀ ਭਗਤੀ ਦੀ ਗੱਲ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹਨੂੰ ਕੋਈ ਜੰਤਰ ਮੰਤਰ ਤੰਤਰ ਨਹੀਂ ਛੋ ਸਕਦਾ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਵਾਹਿਗੁਰੂ ਤੇ ਭਰੋਸਾ ਰੱਖਦਾ ਤੇ ਨਾ ਹੀ ਉਹਨੂੰ ਕਿਸੇ ਦੀ ਨਜ਼ਰ ਲੱਗ ਸਕਦੀ ਹੈ। ਇਹ ਦੋਵੇਂ ਹੀ ਗੱਲਾਂ ਨੇ, ਨਾ ਤੇ ਜੰਤਰ ਮੰਤਰ ਦਾ ਅਸਰ, ਨਾ ਕਿਸੇ ਦੀ ਉਹਦੇ ਉੱਤੇ ਨਿਗਾਹ ਲੱਗਦੀ। ਇਹ ਵੀ ਗੱਲ ਆਮ ਜੀ ਬੜੀ ਪ੍ਰਚਲਿਤ ਹੈ ਤੇ ਇਹ ਤੇ ਕਈ ਗੁਰਸਿੱਖ ਵੀ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਜੀ ਸਾਡਾ ਕੰਮ ਕਾਰ ਨਹੀਂ ਚੱਲਦਾ, ਅਸੀਂ ਜੋ ਕਰਦੇ ਹਾਂ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਹੈ, ਪਤਾ ਨਹੀਂ ਕੀ ਹੋ ਗਿਆ। ਪਰ ਬਈ ਤੁਸੀਂ ਗੁਰੂ ਦੇ ਭਰੋਸਾ ਰੱਖੋ, ਜੇ ਕੋਈ ਵਿਘਨ ਪੈ ਵੀ ਗਿਆ ਹੈ ਜਾਂ ਕੁਦਰਤੀ ਗੱਲ ਹੈ, ਜੇ ਤੁਸੀਂ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਗਏ ਫਿਰ ਤੇ ਤੁਸੀਂ ਸਮਝ ਲਓ ਗੁਰੂ ਵੱਲੋਂ ਤਾਂ ਗਏ। ਜੇ ਤੁਸੀਂ ਗੁਰੂ ਤੇ ਭਰੋਸਾ ਰੱਖ ਲਿਆ ਕੁਛ ਸਮੇਂ ਤੋਂ ਬਾਅਦ ਸਭ ਕੁਝ ਠੀਕ ਠਾਕ ਹੋ ਜਾਵੇਗਾ, ਪਰ ਭਰੋਸਾ ਜ਼ਰੂਰ ਰੱਖਣਾ ਚਾਹੀਦਾ। ਲਓ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਮਨ ਤਨ ਪ੍ਰਭ ਆਰਾਧਿਐ ਮਿਲ ਸਾਧ ਸਮਾਗੈ।
ਬਈ ਸਾਧ ਸਮਾਗਮ ਮਹਾਂਪੁਰਖਾਂ ਦੇ ਸਾਧ ਸਮਾਗਮ, ਸਾਧ ਸਮਾਗਮ ਦੇ ਵਿੱਚ, ਸੰਤ ਸਮਾਗਮ ਦੇ ਵਿੱਚ ਜਿੱਥੇ ਮਹਾਂਪੁਰਖ ਬੈਠ ਕੇ ਕੀਰਤਨ ਕਥਾ ਸਿਮਰਨ ਭਜਨ ਬੰਦਗੀ ਕਰਦੇ ਹਨ, ਉਹਨਾਂ ਮਹਾਂਪੁਰਖਾਂ ਦੇ ਸਾਧ ਸਮਾਗਮ ਵੀ ਉਹਨਾਂ ਮਹਾਂਪੁਰਖਾਂ ਦੇ ਸਮਾਗਮ ਵਿੱਚ ਭਾਵ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਨ ਕਰਕੇ ਤਨ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਨਾ ਚਾਹੀਦਾ ਹੈ। ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲਵਾ ਸੁਣ ਲਓ ਵਾਹਿਗੁਰੂ ਦੇ ਨਾਮ ਦੀ ਮਹਿਮਾ। ਉਚਰਤ ਗੁਣ ਗੋਪਾਲ ਜਸ, ਜਿਹੜਾ ਗੁਰਸਿੱਖ ਪਿਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਜਸ ਉਚਾਰਨ ਕਰਦੇ, ਭਾਵ ਗੁਰਬਾਣੀ ਦਾ ਕੀਰਤਨ ਨਰਮੋਲਕ ਹੀਰਾ ਗਾਇਨ ਕਰਦਾ ਹੈ, ਦੂਰ ਤੇ ਜਮ ਪੱਗ ਹੈ, ਜਿਹੜਾ ਜਮ ਹੈ ਉਹਨੂੰ ਦੂਰੋਂ ਦੇਖ ਕੇ ਭੱਜ ਜਾਂਦਾ ਹੈ। ਇਹ ਹੈ ਕੀਰਤਨ ਦਾ ਪ੍ਰਤਾਪ, ਇਹ ਹੈ ਬਾਣੀ ਦਾ ਪ੍ਰਤਾਪ। ਜਿਹੜਾ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਉਹਨੂੰ ਦੇਖ ਕੇ ਜਮ ਦੂਰ ਤੋਂ ਹੀ ਭੱਜ ਜਾਂਦਾ ਹੈ।
ਰਾਮ ਨਾਮ ਜੋ ਜਨ ਜਪੈ ਅਨਦਿਨ ਸਦ ਜਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਜਨ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਉਹ ਦਿਨ ਰਾਤ ਹਮੇਸ਼ਾ ਲਈ ਗਿਆਨ ਅਵਸਥਾ ਵਿੱਚ ਸਖਸ਼ੀ ਭਾਵ ਦੀ ਅਵਸਥਾ ਵਿੱਚ ਜਾਗ ਪੈਂਦਾ ਹੈ, ਭਾਵ ਉਹਦੀ ਸੁਰਤ ਜਾਗ ਪੈਂਦੀ, ਮਨ ਜਾਗ ਪੈਂਦਾ ਹੈ। ਇਹ ਅੰਦਰਲੀ ਜਾਗਰਤਾ ਦੀ ਗੱਲ ਹੈ।
ਤੰਤ ਮੰਤ ਨੈ ਜੋ ਹੋਈ ਤਿਤ ਚਾਖ ਨ ਲਾਗੈ।
ਲੋ ਜਿਸ ਦਾ ਸਿਮਰਨ ਕਰਦਿਆਂ ਹੋਇਆ ਮਨ ਜਾਗ ਪਵੇ ਤੇ ਫਿਰ ਉਹਨੂੰ ਕੋਈ ਤੰਤਰ ਮੰਤਰ ਨਹੀਂ ਤਾੜ ਸਕਦਾ ਤੇ ਨਾ ਹੀ ਉਹਨੂੰ ਕਿਸੇ ਦੀ ਦ੍ਰਿਸ਼ਟੀ ਨਿਗਾਹ ਲੱਗ ਸਕਦੀ ਹੈ।
ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਭਾਈ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਕਾਮ ਕ੍ਰੋਧ ਮਦ ਹੰਕਾਰ ਤੇ ਮਾਨ ਮੋਹ ਬਿਨਸੇ ਅਨਰਾਗੈ, ਜਿਹੜੇ ਹੋਰ ਜਿਹੜੇ ਕੋਈ ਦੁਨਿਆਵੀ ਪ੍ਰੇਮ ਨੇ ਉਹ ਵੀ ਸਾਰੇ ਉਸਦੇ ਨਾਸ ਹੋ ਜਾਂਦੇ ਹਨ।
ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਿੱਛੇ ਮਾਨ ਤੇ ਮੋਹ ਦੋ ਸ਼ਬਦ ਆਏ ਨੇ, ਕਾਮ ਕ੍ਰੋਧ ਮਦ ਮਾਨ ਮੋਹ, ਮਦ ਤੇ ਮਾਨ। ਮਦ ਹੋ ਗਿਆ ਜਿਹੜੀ ਗਮਰੂਰੀ, ਮਾਨ ਦਾ ਅਰਥ ਹੋ ਗਿਆ ਹੰਕਾਰ। ਕੁਛ ਮਾਇਆ ਦੀ ਗਮਰੂਰੀ ਵੀ ਹੁੰਦੀ, ਜਿਨ੍ਹਾਂ ਕੋਲੇ ਬਹੁਤੀ ਮਾਇਆ ਹੋਵੇ ਤੇ ਉਹ ਥੋੜੀ ਜਿਹੀ ਆਪਦੀ ਮਸਤੀ ਵਿੱਚ ਹੀ ਰਹਿੰਦੇ ਨੇ, ਆਪਣੀ ਮੌਜ ਵਿੱਚ ਹੀ ਰਹਿੰਦੇ ਨੇ। ਇਹ ਕਾਮ ਕ੍ਰੋਧ ਤੇ ਮੋਹ ਵਿਕਾਰ ਤੇ ਹੰਕਾਰ ਤੇ ਜਿਹੜੀ ਮਦ ਮਾਇਆ ਦੀ ਗਮਰੂਰੀ ਹੈ, ਹੋਰ ਜਿਹੜੇ ਦੁਨਿਆਵੀ ਪ੍ਰੇਮ ਨੇ ਉਹ ਸਾਰੇ ਉਹਨਾਂ ਦੇ ਨਾਸ ਹੋ ਜਾਂਦੇ ਹਨ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨ ਆਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵਾਹਿਗੁਰੂ ਦੀ ਸ਼ਰਨ ਆਗੈ, ਸ਼ਰਨ ਵਿੱਚ ਆ ਕੇ ਆਨੰਦ ਮਗਨ ਰਸ ਰਾਮ ਰੰਗ, ਉਹ ਵਾਹਿਗੁਰੂ ਦੇ ਰਸ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਅਥਵਾ ਰਸ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਕੇ ਆਨੰਦ ਮਗਨ, ਉਹ ਹਮੇਸ਼ਾ ਲਈ ਆਨੰਦ ਵਿੱਚ ਮਗਨ ਹੋਏ ਰਹਿੰਦੇ ਹਨ।
ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕਹਿ ਜੋ ਕਹਿ ਸੁਕਰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰਸਿੱਖਾਂ ਨੂੰ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਹਨ। ਦੁੱਖ ਨਾ ਲਾਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੇ, ਜਮ ਕੰਕਰ ਨੇੜ ਨਾ ਆਵੀ ਗੁਰਸਿੱਖ ਪਿਆਰੇ। ਰਹਾਓ ਸਤਿਗੁਰੂ ਕਹਿੰਦੇ ਨੇ ਐ ਪਿਆਰਿਓ ਐ ਪਿਆਰੇ ਗੁਰਸਿੱਖੋ ਧਿਆਨ ਨਾਲ ਸੁਣੋ, ਦੁੱਖ ਨਾ ਲਾਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੇ। ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋਗੇ, ਭਾਵ ਉਸ ਪ੍ਰਭੂ ਦਾ ਸਿਮਰਨ ਕਰੋਗੇ, ਫੇਰ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਵੀ ਕੋਈ ਦੁੱਖ ਨਹੀਂ ਲੱਗ ਸਕਦਾ। ਇੱਥੋਂ ਤੱਕ ਤੁਹਾਡੇ ਨੇੜੇ ਜਮਦੂਤ ਵੀ ਨਹੀਂ ਆ ਸਕਦਾ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਸੁਣ ਕੇ ਜਮਕੇ ਦੂਤ ਨਾ ਤੀਰਾ ਛੱਡ ਜਾਹੇ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ
ਜੀ ਜੁਗਤ ਵਸ ਪ੍ਰਭੂ ਕਹਿ ਜੋ ਕਹਿ ਸੁਕਰਨਾ।
ਲੋ ਸਾਰੇ ਜੀਆਂ ਦੀ ਜੁਗਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਾਰੇ ਜੀਵਾਂ ਦੀ ਰਹਿਣ ਸਹਿਣ ਦੀ ਜੁਗਤੀ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ। ਜੋ ਕਹੇ ਸੋ ਕਰਨਾ, ਜੋ ਵਾਹਿਗੁਰੂ ਆਖਦਾ ਬਈ ਉਹੀ ਸਭ ਨੂੰ ਕਰਨਾ ਪੈਂਦਾ ਹੈ।
ਭਏ ਪ੍ਰਸੰਨ ਗੋਪਾਲ ਰਾਏ ਪਉ ਕਿਛ ਨਹੀਂ ਕਰਨਾ।
ਲੋ ਜਿਨ੍ਹਾਂ ਤੇ ਉਹ ਗੋਪਾਲ ਪ੍ਰਿਥਵੀ ਦੇ ਪਾਲਕ ਦੀਨ ਦੁਨੀਆਂ ਦੇ ਰਾਜੇ ਵਾਹਿਗੁਰੂ ਜੀ ਪ੍ਰਸੰਨ ਹੋਏ ਹਨ, ਪਾਉ ਕਿਛ ਨਹੀਂ ਕਰਨਾ। ਫਿਰ ਉਹਨਾਂ ਨੇ ਕਿਸੇ ਤੋਂ ਭੋਰਾ ਪਰ ਵੀ ਡਰ ਨਹੀਂ ਮੰਨਣਾ, ਪਾਵੋ ਸਭ ਤਰ੍ਹਾਂ ਦੇ ਡਰ ਪੈ ਤੋਂ ਮੁਕਤ ਹੋ ਜਾਂਦੇ ਹਨ। ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨਕਾ ਪਾਉ ਸਭ ਗੁਆਸੀ। ਜਿਨ੍ਹਾਂ ਤੇ ਵਾਹਿਗੁਰੂ ਜੀ ਪ੍ਰਸੰਨ ਹੋ ਗਏ ਪਾਉ ਕਿਛ ਨਹੀਂ ਕਰਨਾ, ਉਹਨਾਂ ਨੇ ਕਿਸੇ ਦਾ ਡਰ ਪੈ ਨਹੀਂ ਮੰਨਣਾ, ਉਹ ਸਭ ਦੇ ਡਰ ਪੈ ਤੋਂ ਰਹਿਤ ਹੋ ਜਾਂਦੇ ਹਨ।
ਦੁੱਖ ਨ ਲਾਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੇ, ਜਮ ਕੰਕਰ ਨੇੜ ਨਾ ਆਵਈ ਗੁਰਸਿੱਖ ਪਿਆਰੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੰਦੇ ਨੇ, ਐ ਪਿਆਰੇ ਗੁਰਸਿੱਖੋ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਤੁਹਾਨੂੰ ਕਦੇ ਦੁੱਖ ਨਹੀਂ ਲੱਗੇਗਾ, ਇਥੋਂ ਤੱਕ ਜਮਦੂਤ ਵੀ ਤੁਹਾਡੇ ਨੇੜੇ ਨਹੀਂ ਆ ਸਕਦਾ।
ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ, ਉਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਲਈ ਸਮਰੱਥ ਹੈ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੰਸਾਰ ਦੀ ਰਚਨਾ ਕਰਨ ਵਾਲਾ ਨਹੀਂ ਹੈ।
ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹਾਂ ਤੇ ਸਾਚਾ ਮਨ ਜੋਰ, ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਜੋਰ ਹੈ, ਕਿਉਂਕਿ ਵਾਹਿਗੁਰੂ ਆਪ ਸੱਚਾ ਹੈ, ਉਹਦਾ ਜੋਰ ਬਲ, ਉਹਦੀ ਤਾਕਤ, ਉਹਦਾ ਜੋਰ ਵੀ ਸੱਚਾ ਹੈ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹਾਂ ਤੇ ਉਹਦਾ ਹੀ ਸਾਡੇ ਮਨ ਦੇ ਵਿੱਚ ਸੱਚਾ ਜੋਰ ਹੈ। ਭਾਵ ਇੱਕ ਹੁੰਦੀ ਹੈ ਜਿਸਮਾਨੀ ਤਾਕਤ, ਦੂਸਰੀ ਹੁੰਦੀ ਰੂਹਾਨੀ ਤਾਕਤ। ਜਿਹੜੀ ਰੂਹਾਨੀ ਤਾਕਤ ਦੀ ਇੱਥੇ ਗੱਲ ਹੈ ਵੀ ਉਸ ਵਾਹਿਗੁਰੂ ਦਾ ਸੱਚਾ ਜੋਰ, ਆਤਮਕ ਬਲ ਸਾਡੇ ਮਨ ਦੇ ਵਿੱਚ ਪੈਦਾ ਹੋ ਗਿਆ ਹੈ।
ਬਿਲਾਵਲ ਮਹੱਲਾ ਪੰਜਵਾਂ, ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਗੁਰੂ ਦੀ ਮਹਿਮਾ ਤੇ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰ ਰਹੇ ਹਨ। ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਓ, ਅੰਦ ਸੋਕ ਮੰਗਲ ਬਣੇ ਪੇਖਤ ਗੁਣ ਗਾਓ। ਰਹਾਓ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਤੋਂ ਵੀ ਕੁਰਬਾਨ ਜਾਂਦੇ ਹਾਂ। ਕਿਉਂ? ਅਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ। ਅਸੀਂ ਸਤਿਗੁਰੂ ਨੂੰ ਸਾਹਮਣੇ ਵੇਖਦਿਆਂ ਹੋਇਆਂ ਗੁਰੂ ਦੇ ਗੁਣ ਗਾ ਰਹੇ ਹਾਂ, ਭਾਵ ਗੁਰੂ ਦੇ ਸਾਹਮਣੇ ਬੈਠ ਕੇ ਨਾਲੇ ਦਰਸ਼ਨ ਕਰ ਰਹੇ ਹਾਂ, ਨਾਲੇ ਗੁਰੂ ਦੀ ਵਡਿਆਈ ਕਰ ਰਹੇ ਹਾਂ। ਅਨੰਦ ਸੁਖ ਮੰਗਲ ਬਣੇ, ਇਹਦੇ ਨਾਲ ਸਾਨੂੰ ਸਾਰੇ ਆਨੰਦ, ਸਾਰੇ ਸੁਖ ਤੇ ਸਾਰੇ ਮੰਗਲ, ਖੁਸ਼ੀਆਂ ਤੇ ਜਸ ਬਣ ਗਏ ਨੇ, ਭਾਵ ਪ੍ਰਾਪਤ ਹੋ ਗਏ ਨੇ। ਤੇ ਜਦੋਂ ਕੋਈ ਸਤਿਗੁਰੂ ਦੇ ਸਾਹਮਣੇ ਬੈਠ ਕੇ ਸਤਿਗੁਰੂ ਦੀ ਵਡਿਆਈ ਕਰਦਾ ਹੈ, ਉਹਨੂੰ ਸਾਰੇ ਆਨੰਦ, ਸੁਖ ਤੇ ਮੰਗਲ ਪ੍ਰਾਪਤ ਹੋ ਜਾਂਦੇ ਹਨ।
ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਆਪਣੇ ਮਾਲਕ ਵਾਹਿਗੁਰੂ ਨੂੰ ਸਿਮਰ ਸਿਮਰ ਕੇ, ਉਹਨੂੰ ਚੇਤੇ ਕਰ ਕਰਕੇ ਵੀ ਇਹ ਦੁੱਖ ਦਾ ਠਾਉਂ ਦਾ ਅਰਥ ਹੈ, ਟਿਕਾਣਾ, ਇਹ ਸਾਰਾ ਦੁੱਖ ਦਾ ਮੁਕਾਮ ਨਾਸ ਹੋ ਗਿਆ ਹੈ।
ਵਿਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੁ ਨ ਧਾਓ।
ਲਓ ਹੁਣ ਅਸੀਂ ਸਾਧ ਸੰਗਤ ਦੇ ਨਾਲ ਮਿਲ ਕੇ ਵਿਸਰਾਮ ਪਾਏ, ਸੁਖ ਆਰਾਮ ਪ੍ਰਾਪਤ ਕਰ ਲੈਣੇ, ਅਥਵਾ ਵਿਸਰਾਮ ਪਾਏ ਮਿਲ ਸਾਧ ਸੰਗ, ਅਸੀਂ ਸਾਧ ਸੰਗਤ ਦੇ ਨਾਲ ਮਿਲ ਕੇ ਸੁਖ ਦੇ ਟਿਕਾਣੇ ਪ੍ਰਾਪਤ ਕਰ ਲਏ ਹਨ, ਤਾਂ ਤੇ ਬਹੁੜ ਨਾ ਤਾਓ। ਇਸੇ ਲਈ ਹੁਣ ਅਸੀਂ ਕਿਸੇ ਹੋਰ ਪਾਸੇ ਮੁੜ ਕੇ ਨਹੀਂ ਤਾਵਾਂਗੇ, ਭਾਵ ਸਾਡਾ ਹੋਰ ਕਿਸੇ ਪਾਸੇ ਮਨ ਨਹੀਂ ਦੌੜੇਗਾ।
ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਓ।
ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਤੋਂ ਵੀ ਕੁਰਬਾਨ ਜਾਂਦੇ ਹਾਂ।
ਆਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ।
ਆਨੰਦ ਨੀ ਕਹਿਣਾ, ਆਨੰਦੀ, ਕੰਨਾਂ ਵੀ ਨੀ ਲਾਉਣਾ, ਅੜੇ ਨੂੰ ਆਨੰਦ ਵੀ ਨੀ ਕਰਨਾ, ਆਨੰਦ। ਅਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਸਤਿਗੁਰੂ ਦੇ ਸਾਹਮਣੇ ਦਰਸ਼ਨ ਦੀਦਾਰ ਕਰਦੇ ਹਾਂ ਤੇ ਨਾਲ ਸਤਿਗੁਰੂ ਦੇ ਗੁਣ ਵੀ ਗਾ ਰਹੇ ਹਾਂ। ਇਹਦੇ ਨਾਲ ਸਾਨੂੰ ਸਾਰੇ ਆਨੰਦ ਤੇ ਸਾਰੇ ਸੁਖ ਤੇ ਮੰਗਲ ਦਾ ਅਰਥ ਹੈ, ਖੁਸ਼ੀਆਂ ਤੇ ਜਸ ਸਾਰੇ ਬਣ ਗਏ ਨੇ, ਭਾਵ ਸਾਰੇ ਫੱਬ ਗਏ ਨੇ, ਸਾਰੇ ਪ੍ਰਾਪਤ ਹੋ ਗਏ ਹਨ।
ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਆਓ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਵੇਖੋ ਨਾਲ ਹੀ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ ਤੇ ਰਾਗ ਨਾਦ ਦੀਆਂ ਧੁਨਾਂ ਅਲਾਪੀਆਂ ਜਾ ਰਹੀਆਂ ਹਨ। ਇਹ ਬਣਿਓ ਸੁਆਓ ਸਾਡੇ ਲਈ ਇਹੀ ਜ਼ਿੰਦਗੀ ਦਾ ਪ੍ਰਯੋਜਨ ਬਣ ਗਏ, ਭਾਵ ਹਰ ਵੇਲੇ ਕਥਾ ਕੀਰਤਨ ਰਾਗ ਨਾਦ ਦੀਆਂ ਧੁਨਾਂ ਦੇ ਵਿੱਚ ਮਸਤ ਰਹਿਣਾ, ਇਹ ਸਾਡੀ ਜ਼ਿੰਦਗੀ ਦਾ ਇੱਕ ਉਦੇਸ਼ ਬਣ ਗਿਆ, ਜ਼ਿੰਦਗੀ ਦਾ ਪ੍ਰਯੋਜਨ ਬਣ ਗਿਆ ਹੈ।
ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਛਤ ਫਲ ਪਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤੇ ਵਾਹਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ ਨੇ, ਬਾਂਸ਼ਤ ਫਲ ਪਾਓ, ਉਹਨਾਂ ਦੀ ਮਿਹਰ ਦੇ ਨਾਲ ਅਸੀਂ ਮਨਸ਼ਿਤ ਫਲ ਪ੍ਰਾਪਤ ਕਰ ਰਹੇ ਹਾਂ।
ਬਿਲਾਵਲ ਮਹੱਲਾ ਪੰਜਵਾਂ, ਦਾਸ ਤੇਰੇ ਕੀ ਬੇਨਤੀ ਰਿਧ ਕਰ ਪਰਗਾਸ।
ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਟ ਸਾਸ। ਹੇ ਵਾਹਿਗੁਰੂ ਜੀ, ਤੁਸੀਂ ਗੁਣਾਂ ਦੇ ਖਜ਼ਾਨਾ ਹੋ, ਮੈਨੂੰ ਆਪ ਜੀ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ, ਤੁਸੀਂ ਮੇਰੇ ਤੇ ਮਿਹਰ ਕਰੋ। ਕੀਰਤਨ ਨਾਮ ਸਿਮਰਤ ਰਹੋ, ਮੈਂ ਹਰ ਵੇਲੇ ਤੁਹਾਡਾ ਕੀਰਤਨ ਕਰਦਾ ਰਵਾਂ ਤੇ ਨਾਲ ਤੁਹਾਡੇ ਨਾਮ ਦਾ ਸਿਮਰਨ ਕਰਦਾ ਰਵਾਂ। ਜਬ ਲਗ ਕਟ ਸਾਸ, ਕਿੰਨਾ ਚਿਰ? ਜਿੰਨਾ ਚਿਰ ਤੱਕ ਮੇਰੇ ਸਰੀਰ ਵਿੱਚ ਆਖਰੀ ਸਵਾਸ ਹੋਵੇ, ਆਖਰੀ ਦਮ ਤੱਕ ਮੈਂ ਬਸ ਆਪ ਜੀ ਦਾ ਜਸ ਕਰਦਾ ਰਵਾਂ ਤੇ ਤੁਹਾਡਾ ਨਾਮ ਸਿਮਰਦਾ ਰਵਾਂ। ਇਹ ਮੇਰੇ ਤੇ ਮਿਹਰ ਕਰ ਦਿਓ। ਹੋਰ ਕੀ ਵਾਹਿਗੁਰੂ ਕੋਲੋਂ ਮੰਗਣਾ ਚਾਹੀਦਾ ਹੈ? ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ।
ਹੇ ਵਾਹਿਗੁਰੂ ਜੀ, ਤੇਰੇ ਦਾਸ ਦੀ ਤੇਰੇ ਚਰਨਾਂ ਵਿੱਚ ਇਹ ਬੇਨਤੀ ਹੈ, ਸਾਡੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਕਰ ਦਿਓ। ਇਹ ਸ਼ਬਦ ਦਾ ਦੀਵਾ, ਇਹ ਬਾਣੀ ਦਾ ਪ੍ਰਕਾਸ਼ ਸਾਡੇ ਅੰਦਰ ਪੈਦਾ ਕਰ ਦਿਓ।
ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ।
ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਦੋਖਨ ਕੋ ਨਾਸ, ਜਿੰਨੇ ਵੀ ਦੋਸ਼ ਨੇ ਸਾਡੇ ਵਿੱਚ, ਐਬ ਨੇ ਜਾਂ ਦੋਸ਼ ਦਾ ਅਰਥ ਵਿਸ਼ੇ ਨੇ, ਇਹਨਾਂ ਦਾ ਵੀ ਖਾਤਮਾ ਹੋ ਜਾਂਦਾ ਹੈ।
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ।
ਹੇ ਵਾਹਿਗੁਰੂ ਜੀ, ਤੁਸੀਂ ਗੁਣਾਂ ਦੇ ਖਜ਼ਾਨਾ ਹੋ, ਸਾਨੂੰ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਆਸਰਾ ਹੈ।
ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਟ ਸਾਸ।
ਹੇ ਵਾਹਿਗੁਰੂ ਜੀ, ਤੁਸੀਂ ਐਸੀ ਮਿਹਰ ਕਰੋ, ਜਿੰਨਾ ਚਿਰ ਤੱਕ ਮੇਰੇ ਸਰੀਰ ਵਿੱਚ ਆਖਰੀ ਸਵਾਸ ਹੋਵੇ, ਉਨਾ ਚਿਰ ਤੱਕ ਮੈਂ ਤੁਹਾਡਾ ਕੀਰਤਨ ਕਰਦਾ ਰਵਾਂ ਤੇ ਤੁਹਾਡਾ ਨਾਮ ਸਿਮਰਦਾ ਰਵਾਂ।
ਰਹਾਓ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ।
ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਹੀ ਸਾਡਾ ਮਾਤਾ ਪਿਤਾ ਹੈ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਤੂੰ ਹੀ ਸਾਡਾ ਸੰਬੰਧੀ ਹੈ, ਤੂੰ ਸਰਬਨਵਾਸ। ਹੇ ਵਾਹਿਗੁਰੂ, ਤੂੰ ਹੀ ਸਾਰੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ।
ਨਾਨਕ ਪ੍ਰਭ ਸਰਣਾਗਤੀ ਜਾਕੋ ਨਿਰਮਲ ਜਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਏ ਹਾਂ ਜਿਸ ਦਾ ਜਸ ਬਹੁਤ ਨਿਰਮਲ ਬਹੁਤ ਪਵਿੱਤਰ ਹੈ।
ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਅਰ ਗਾਈਐ ਸਭ ਭਲਾ ਮਨਾਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਫੇਰ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸੁਖ ਸਹਿਜ ਕਲਿਆਣ ਰਸ ਪੂਰਾ ਗੁਰ ਕੀਨ, ਜੀ ਸਗਲ ਦਇਆਲ ਪਏ ਹਰ ਹਰ ਨਾਮ ਚੀਨ। ਰਹਾਓ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਦੀਨ, ਪੂਰੇ ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ। ਪੂਰੇ ਗੁਰੂ ਕੌਣ ਨੇ? ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ। ਸੁਖ ਸਹਿਜ, ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਕਲਿਆਣ, ਸਾਰੀਆਂ ਖੁਸ਼ੀਆਂ ਤੇ ਸਾਰੇ ਰਸ ਬਖਸ਼ਿਸ਼ ਕਰ ਦਿੱਤੇ ਹਨ। ਜੀ ਸਗਲ ਦਇਆਲ ਪਏ ਹਰ ਹਰ ਨਾਮ ਚੀਨ, ਸਾਡੇ ਤੇ ਸਾਰੇ ਜੀਵ ਜੰਤ ਮਿਹਰਬਾਨ ਹੋ ਗਏ ਨੇ, ਭਾਵ ਸਾਰੇ ਹੀ ਸਾਡੇ ਨਾਲ ਦਿਲੋਂ ਸਨੇਹ ਕਰਦੇ ਨੇ, ਦਿਲੋਂ ਪਿਆਰ ਕਰਦੇ ਹਨ, ਹਮਦਰਦੀ ਜਤਾਉਂਦੇ ਨੇ। ਹਰ ਹਰ ਨਾਮ ਚੀਨ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵੀ ਆਪਣੇ ਹਿਰਦੇ ਵਿੱਚ ਪਛਾਣ ਲਿਆ, ਨਾਮ ਦੇ ਨਾਲ ਡੂੰਘੀ ਜਾਣ ਪਛਾਣ ਹਾਸਲ ਕਰ ਲਈ ਹੈ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਸਰਬ ਸਿੱਧ ਹਰ ਗਾਈ ਹੈ ਸਭ ਭਲਾ ਮਨਾਵੈ।
ਲੋ, ਸਾਰੀਆਂ ਸਿੱਧੀਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸਾਨੂੰ ਉਸਦਾ ਜਸ ਗਾਉਣਾ ਚਾਹੀਦਾ ਤੇ ਸਭ ਭਲਾ ਮਨਾਵੈ। ਤੇ ਜਿਹੜੇ ਹਰ ਵੇਲੇ ਵਾਹਿਗੁਰੂ ਦਾ ਜਸ ਕਰਦੇ ਹਨ ਤੇ ਸਭ ਭਲਾ ਮਨਾਵੈ, ਸਾਰੇ ਉਹਨਾਂ ਦਾ ਭਲਾ ਮਨਾਉਂਦੇ ਨੇ, ਪਾਵੋ ਸਾਰੇ ਉਹਨਾਂ ਦਾ ਭਲਾ ਮੰਗਦੇ ਨੇ, ਕਿਉਂਕਿ ਜਿਹੜੇ ਵਾਹਿਗੁਰੂ ਦਾ ਜਸ ਕਰਨ ਵਾਲੇ ਨੇ ਉਹ ਸਰਬੱਤ ਦਾ ਭਲਾ ਮੰਗਦੇ ਨੇ, ਤੇ ਇਸ ਲਈ ਸਾਰੇ ਲੋਕ ਵੀ ਉਹਨਾਂ ਦਾ ਭਲਾ ਮਨਾਉਂਦੇ ਨੇ ਔਰ ਉਹਨਾਂ ਦਾ ਭਲਾ ਮੰਗਦੇ ਹਨ।
ਸਾਧ ਸਾਧ ਮੁਕਤੇ ਕਹੈ ਸੁਣ ਦਾਸ ਮਿਲਾਵੈ।
ਲੋ, ਸਾਰੇ ਉਹਨਾਂ ਨੂੰ ਸਾਧ ਸਾਧ, ਸਾਧ ਸਾਧ ਦਾ ਅਰਥ ਹੈ ਸ਼ਾਬਾਸ਼, ਸ਼ਾਬਾਸ਼, ਵਾਹ ਵਾਹ, ਵਾਹ ਵਾਹ, ਕਮਾਲ ਦੀ ਗੱਲ ਹੈ। ਇਉਂ ਸਾਰੇ ਆਪਣੇ ਮੁਖ ਤੋਂ ਉਹਨਾਂ ਮਹਾਂਪੁਰਖਾਂ ਦੇ ਬਾਰੇ ਤਾਰੀਫ ਦੇ ਬਚਨ ਕਹਿੰਦੇ ਨੇ। ਸਾਧ ਸਾਧ ਦਾ ਅਰਥ ਹੈ ਸ਼ਾਬਾਸ਼, ਸ਼ਾਬਾਸ਼, ਆਫ਼ਰੀਨ ਆਫ਼ਰੀਨ ਸਾਰੇ ਮੁਖੋਂ ਆਖਦੇ ਹਨ। ਸੁਣ ਦਾਸ ਮਿਲਾਵੈ ਤੇ ਉਹਨਾਂ ਦਾਸਾਂ ਤੋਂ ਆਪਣੀ ਸਿਫਤ ਸਲਾਹ ਸੁਣ ਕੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਾਂ ਕੁਛ ਵਿਦਵਾਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਸਾਧ ਸਾਧ ਮੁਕਤੇ ਕਹਿ, ਵੀ ਦੇਖ ਲੋ ਸਾਰੇ ਉਹਨਾਂ ਨੂੰ ਸਾਧ ਸਾਧ, ਵੀ ਇਹ ਬੜੇ ਚੰਗੇ ਸਾਧੂ ਨੇ, ਵੀ ਇਹ ਤੇ ਮਹਾਂਪੁਰਖ ਨੇ, ਇਹ ਤੇ ਸੰਤ ਬਣ ਗਏ ਨੇ ਸਾਰੇ ਆਪਣੇ ਮੁਖੋਂ, ਵੀ ਇਹ ਬੜੇ ਚੰਗੇ ਸਾਧੂ ਨੇ, ਬੜੇ ਚੰਗੇ ਮਹਾਤਮਾ ਨੇ, ਇਉਂ ਮੁਖੋਂ ਸਾਰੇ ਉਹਨਾਂ ਦਾ ਜਸ ਕਰਦੇ ਹਨ। ਤੇ ਸੁਣ ਦਾਸ ਮਿਲਾਵੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਮਹਾਂਪੁਰਖਾਂ ਦੇ ਬਚਨ ਸੁਣ ਕੇ ਤੇ ਜਿਹੜੇ ਦਾਸ ਹੋਰ ਗੁਰਸਿੱਖ ਮਾਈ ਪਾਈ ਦਾਸ ਬਣ ਕੇ ਮਿਲਾਵੇ ਹੈ, ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਹਨ।
ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ,
ਲੋ ਸਾਡੇ ਪੂਰੇ ਗੁਰੂ ਨੇ ਮਿਹਰ ਕੀਤੀ ਹੈ ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਸਾਰੀਆਂ ਹੀ ਕਲਿਆਣ ਮੁਕਤੀਆਂ ਤੇ ਸਾਰੇ ਰਸ ਸਾਨੂੰ ਬਖਸ਼ਿਸ਼ ਕਰ ਦਿੱਤੇ ਹਨ।
ਜੀ ਸਗਲ ਦਿਆਲ ਭਏ ਹਰ ਹਰ ਨਾਮ ਚੀਨ,
ਲੋ ਸਾਡੇ ਤੇ ਸਾਰੇ ਹੀ ਜੀਵ ਜੰਤ ਮਿਹਰਬਾਨ ਹੋ ਗਏ ਨੇ, ਕਿਉਂ ਹਰ ਹਰ ਨਾਮ ਚੀਨ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਡੂੰਘੀ ਜਾਣ ਪਛਾਣ ਕਰ ਲਈ ਹੈ।
ਰਹਾਉ ਪੂਰਿਓ ਸਰਬਤਰ ਮਹਿ ਪ੍ਰਭ ਗੁਣੀ ਗਹੀਰ,
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਉਹ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ।
ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੀ ਬਖਸ਼ੀ ਹੋਈ ਧੀਰਜ ਨੂੰ ਵੇਖ ਕੇ, ਭਾਵ ਜੋ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕਾਂ ਨੂੰ ਦਿਲਾਸਾ ਦਿੰਦਾ ਹੈ, ਹੌਸਲਾ ਅਫਜ਼ਾਈ ਕਰਦਾ ਹੈ ਉਸ ਨੂੰ ਵੇਖ ਕੇ, ਤੇ ਵਾਹਿਗੁਰੂ ਦੇ ਭਗਤ ਹਮੇਸ਼ਾ ਲਈ ਆਨੰਦ ਮੈਂ ਆਨੰਦ ਵਿੱਚ ਮਗਨ ਰਹਿੰਦੇ ਹਨ।
ਬਿਲਾਵਲ ਮਹੱਲਾ ਪੰਜਵਾਂ, ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਦੁੱਖ ਦੁਸ਼ਮਣਾਂ ਵੱਲੋਂ ਰੱਖਿਆ ਹੋਈ ਉਸ ਵੇਲੇ ਉਹਨਾਂ ਨੂੰ ਮੁਖਾਤਬ ਕਰਕੇ ਸ਼ਬਦ ਉਚਾਰਨ ਕੀਤਾ ਹੈ, ਤੁਜਹ ਨਾ ਜੋ ਹੈ ਕੋ ਮੀਤ ਜਨ, ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ, ਰੱਖਿਆ ਨਾਲ ਹੀ ਸੰਬੰਧ ਤੇ ਸ਼ਬਦ ਹੈ। ਸਾਹਿਬਜ਼ਾਦੇ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ, ਤੁਜਹ ਨਾ ਜੋ ਹੈ ਕੋ ਮੀਤ ਜਨ, ਇਹ ਸਾਡੇ ਮਿੱਤਰ ਪੁਰਸ਼ਾ ਤੈਨੂੰ ਹੁਣ ਕੋਈ ਵੀ ਤਾੜ ਨਹੀਂ ਸਕਦਾ, ਕੋਈ ਵੀ ਮਾੜੀ ਨਿਗਾਹ ਨਾਲ ਤੇਰੇ ਵੱਲ ਤੱਕ ਨਹੀਂ ਸਕਦਾ, ਕਿਉਂ ਤੂੰ ਗੁਰ ਕਾ ਦਾਸ, ਤੂੰ ਗੁਰੂ ਕਾ ਦਾਸ ਜੋ ਬਣ ਗਈ, ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਤੈਨੂੰ ਉਸਨੇ ਰੱਖਿਆ ਹੈ, ਇਸ ਲਈ ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਤੇ ਹੀ ਹਮੇਸ਼ਾ ਲਈ ਮਾਣ ਕਰਨਾ ਚਾਹੀਦਾ, ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਪ੍ਰਕਾਰ ਤੁਹਾਡੀ ਰੱਖਿਆ ਕੀਤੀ ਹੈ।
ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਰਦਾਸ ਸੁਣੀ ਹੈ ਤੇ ਹੋਏ ਕਿਰਪਾਲ, ਉਹ ਵਾਹਿਗੁਰੂ ਪਰਮੇਸ਼ਰ ਜੀ ਸਾਡੇ ਤੇ ਮਿਹਰਬਾਨ ਹੋਏ ਨੇ, ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਦੀ ਅਰਦਾਸ ਨੂੰ ਸੁਣਦਾ ਤੇ ਫਿਰ ਉਹਦਾ ਮਨ ਪ੍ਰਸੰਨ ਹੁੰਦਾ ਹੈ, ਤੇ ਜਦੋਂ ਵਾਹਿਗੁਰੂ ਪ੍ਰਸੰਨ ਹੋਵੇ ਤੇ ਫੇਰ ਹੀ ਉਹ ਰੱਖਿਆ ਕਰਦਾ ਤੇ ਸਾਰੇ ਦੁੱਖ ਦੁਸ਼ਮਣਾਂ ਨੂੰ ਮਾਰ ਭਜਾਉਂਦਾ ਹੈ।
ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ,
ਲੋਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪ ਰੱਖ ਲਿਆ ਹੈ ਤੇ ਨਿੰਦਕਾਂ ਦੇ ਮੂੰਹ ਤੇ ਹੁਣ ਸਵਾਹ ਪੈ ਰਹੀ ਹੈ, ਪ੍ਰਿਥਵੀਆਂ ਨੂੰ ਲੋਕ ਲਾਣਤਾਂ ਪਾ ਰਹੇ ਹਨ।
ਤੁਜਹ ਨਾ ਜੋ ਹੈ ਕੋ ਮੀਤ ਜਨ, ਤੂੰ ਗੁਰ ਕਾ ਦਾਸ,
ਹਜ਼ੂਰ ਫਰਮਾਉਂਦੇ ਨੇ ਆਪਣੇ ਸਾਹਿਬਜ਼ਾਦੇ ਨੂੰ ਕਿ ਤੂੰ ਤੇ ਗੁਰੂ ਕਾ ਦਾਸ ਬਣ ਗਏ ਹੈ, ਇਸੇ ਲਈ ਮਿੱਤਰ ਸੱਜਣਾ ਤੇਰੇ ਵੱਲ ਕੋਈ ਝਾਕ ਨਹੀਂ ਸਕਦਾ, ਤੇਰੇ ਵੱਲ ਕੋਈ ਮਾੜੀ ਨਿਗਾਹ ਨਾਲ ਵੇਖ ਨਹੀਂ ਸਕਦਾ,
ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ,
ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਤੈਨੂੰ ਆਪ ਰੱਖਿਆ ਹੈ।
ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ।
ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਸਾਰੇ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਤੋਂ ਬਿਨਾਂ ਹੋਰ ਕੋਈ ਰਿਜਕ ਦਾਤਾ ਨਹੀਂ ਹੈ।
ਨਾਨਕੀ ਬੇਨੰਤੀਆ ਮੈਂ ਤੇਰਾ ਜੋਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੀ ਤਾਂ ਇਹੀ ਤੇਰੇ ਚਰਨਾਂ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ, ਮੈਂ ਤੇਰਾ ਜੋਰ। ਹੈ ਵਾਹਿਗੁਰੂ, ਮੈਨੂੰ ਤੇ ਤੇਰਾ ਹੀ ਜੋਰ ਹੈ, ਤੇਰਾ ਹੀ ਬਲ ਹੈ, ਮੈਂ ਤੇਰੀ ਸ਼ਕਤੀ ਆਸਰੇ, ਤੇਰੇ ਬਲ ਆਸਰੇ ਮੈਂ ਸਭ ਕੁਝ ਕਰ ਰਿਹਾ ਹਾਂ।
ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਸ਼ਬਦ ਰੱਖਿਆ ਦੇ ਨਾਲ ਸੰਬੰਧਿਤ ਉਚਾਰਨ ਕੀਤਾ ਹੈ। ਪਹਿਲਾਂ ਸੁਲਹੀ ਦਾ ਹਮਲਾ ਹੋਣਾ, ਫਿਰ ਉਸਦਾ ਮਾਰਿਆ ਜਾਣਾ, ਉਸ ਘਟਨਾ ਦਾ ਇਸ ਸ਼ਬਦ ਵਿੱਚ ਜ਼ਿਕਰ ਹੋ ਰਿਹਾ ਹੈ। ਮੀਤ ਹਮਾਰੇ ਸਾਜਣਾ ਰਾਖੇ ਗੋਬਿੰਦ, ਜਿੰਨੇ ਵੀ ਸਾਡੇ ਮਿੱਤਰ ਸੱਜਣ ਗੁਰਸਿੱਖ ਮਾਈ ਭਾਈ ਸਨ, ਉਹਨਾਂ ਸਾਰਿਆਂ ਦੀ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ ਹੈ।
ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਿਚਿੰਦ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿੰਨੇ ਵੀ ਗੁਰੂ ਘਰ ਦੇ ਨਿੰਦਕ ਸਨ ਸੁਲਹੀ ਸਲੱਬੀ ਵਰਗੇ, ਉਹ ਤੇ ਸਾਰੇ ਮੌਤ ਦੇ ਘਾਟ ਚੜ ਗਏ ਹਨ, ਉਹ ਤੇ ਸਾਰੇ ਖਤਮ ਹੋ ਗਏ ਨੇ। ਤੁਮ ਹੋ ਨਿਚਿੰਦ, ਇਸੇ ਲਈ ਭਾਈ ਤੁਸੀਂ ਹੁਣ ਨਿਸ਼ਚਿੰਤ ਹੋ ਜਾਓ, ਉਹਨਾਂ ਦੁਸ਼ਮਣਾਂ ਦੀ ਚਿੰਤਾ ਖਤਮ ਕਰ ਦਿਓ।
ਰਹਾਓ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਨੂੰ ਪੂਰਨ ਸੱਚੇ ਸਤਿਗੁਰੂ ਮਿਲੇ ਨੇ, ਸਗਲ ਮਨੋਰਥ ਪ੍ਰਭ ਕੀਏ, ਤੇ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਸਾਰੇ ਮਨ ਦੇ ਫੁਰਨੇ ਪੂਰੇ ਕਰ ਦਿੱਤੇ ਹਨ।
ਜੈ ਜੈਕਾਰ ਜਗਤ ਮਹਿ ਸਫਲ ਜਾਕੀ ਸੇਵ।
ਲੋ ਹੁਣ ਸਾਰੇ ਸੰਸਾਰ ਦੇ ਵਿੱਚ ਗੁਰੂ ਘਰ ਦੀ ਜੈ ਜੈਕਾਰ ਹੋ ਰਹੀ ਹੈ, ਗੁਰੂ ਨਾਨਕ ਦੀ ਵਡਿਆਈ ਹੋ ਰਹੀ ਹੈ, ਸਫਲ ਜਾ ਕੀ ਸੇਵ। ਭਾਈ ਜੇ ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਭਈ ਉਸ ਸਤਿਗੁਰੂ ਦੀ ਮਿਹਰ ਦਾ ਸਦਕਾ ਸਾਰੇ ਸੰਸਾਰ ਦੇ ਵਿੱਚ ਸਾਡੀ ਜੈ ਜੈਕਾਰ ਹੋ ਰਹੀ ਹੈ।
ਊਚ ਅਪਾਰ ਅਗਨਤ ਹਰ ਸਭ ਜੀ ਜਿਸ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ ਹੈ, ਅਪਾਰ ਪਾਰਾਵਾਰ ਤੋਂ ਰਹਿਤ ਤੇ ਅਗਨਤ, ਉਹਨੂੰ ਗਿਣਤੀਆਂ ਮਿਣਤੀਆਂ ਨਾਲ ਵੀ ਗਿਣਿਆ ਨਹੀਂ ਜਾ ਸਕਦਾ, ਤੇ ਉਹ ਵਾਹਿਗੁਰੂ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਸਭ ਜੀਵ ਜਿਸ ਹੱਥ, ਸਾਰੇ ਜੀਵ ਜਿਸ ਵਾਹਿਗੁਰੂ ਦੇ ਹੱਥ ਵਿੱਚ ਨੇ, ਭਾਵ ਜਿੰਨੇ ਜੀਵ ਨੇ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਹਨ।
ਨਾਨਕ ਪ੍ਰਭ ਸਰਣਾਗਤੀ ਜਦ ਕਦ ਮੇਰਾ ਸਾਥ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹਾਂ, ਜਦ ਕਦ ਮੇਰਾ ਸਾਥ। ਉਹ ਵਾਹਿਗੁਰੂ ਜਿੱਥੇ ਕਿੱਥੇ ਭਾਵ ਕਿਤੇ ਵੀ ਚਲੇ ਜਾਈਏ, ਸਭ ਥਾਵਾਂ ਤੇ ਵਾਹਿਗੁਰੂ ਸਾਡੇ ਨਾਲ ਹੀ ਰਹਿੰਦਾ ਹੈ। ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ, ਜਹ ਜਹ ਮਨ ਤੂੰ ਧਾਮਦਾ ਤੈਂ ਤੈ ਹਰ ਜੀਓ ਤੇਰੇ ਨਾਲੇ, ਸਦਾ ਅੰਗ ਸੰਗੇ ਭੰਗੰਗ ਬਹਿਪੂਤੇ। ਅਸੀਂ ਜਿੱਥੇ ਕਿੱਥੇ ਵੀ ਜਾਣੇ ਵਾਹਿਗੁਰੂ ਸਾਡੇ ਨਾਲ ਹੀ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ ਨੇ, ਆਪਾਂ ਸੁਣਿਆ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਊਚ ਅਪਾਰ ਅਗਨਤ ਹਰ ਸਭ ਜੀ ਜਿਸ ਹਾਥ, ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰਾ ਸਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।